ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਪਾਲ। ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ। ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ। ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ। ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਹਜ਼ੂਰ ਦੇ ਬਚਨ ਹਨ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪਏ ਸੁਖ ਸੈਲ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਮਨ ਦੀ ਮੈਲ ਨੂੰ ਧੋਂਦੀ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਅੰਮ੍ਰਿਤ ਬਾਣੀ ਦੀ ਅਮਰ ਕਥਾ ਨੂੰ ਸੁਣਦਾ ਹੈ ਉਹ ਮਹਾਨ ਪਵਿੱਤਰ ਹੋ ਜਾਂਦਾ ਹੈ ਤੇ ਸੁਖ ਸੈਲ ਉਸਨੂੰ ਪਹਾੜ ਜਿੱਡਾ ਸੁਖ ਭਾਵ ਪਰਮ ਸੁਖ ਪ੍ਰਾਪਤ ਹੋ ਜਾਂਦਾ ਹੈ। ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ। ਬਿਹਾਗੜੇ ਰਾਗ ਦੇ ਅੰਦਰ ਵਾਰ ਉਚਾਰਨ ਕਰ ਰਹੇ ਹਨ, ਕਿਉਂ ਇਸ ਵਾਰ ਦਾ ਸਿਰਲੇਖ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ। ਇਹ ਬਿਹਾਗੜੇ ਰਾਗ ਦੀ ਵਾਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੈ। ਪਹਿਲੇ ਪਹਿਲ ਵਾਰ ਦੇ ਵਿੱਚ ਕੇਵਲ ਪੌੜੀਆਂ ਹੀ ਹੁੰਦੀਆਂ ਸਨ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਇਸ ਇਹਨਾਂ ਵਾਰਾਂ ਦੇ ਅੰਦਰ ਸ਼ਲੋਕ ਵੀ ਦਰਜ ਕਰ ਦਿੱਤੇ ਅਤੇ ਜਿਹੜੇ ਸ਼ਲੋਕ ਬਚੇ ਫਿਰ ਉਹਨਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਦੇ ਉੱਤੇ ਸ਼ਲੋਕ ਵਾਰਾਂ ਤੇ ਵਧੀਕ ਹੈਡਿੰਗ ਲਿਖ ਕੇ ਉੱਥੇ ਅੰਕਿਤ ਕਰ ਦਿੱਤੇ ਅਤੇ ਇਸ ਵਾਰ ਦੇ ਅੰਦਰ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਹਨ। ਸਲੋਕ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਦੁਨੀਆ ਸੁੱਖ ਭਾਲਦੀ ਹੈ, ਬਈ ਸਾਨੂੰ ਅਸਲੀ ਸੁੱਖ, ਸਦੈਵੀ ਸੁੱਖ ਕਿੱਥੋਂ ਮਿਲ ਸਕਦਾ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਦਾ ਗੁਰੂ ਮਹਾਰਾਜ ਇਸ ਪਾਵਨ ਸ਼ਲੋਕ ਦੇ ਵਿੱਚ ਇਸਦਾ ਸਮਾਧਾਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਪਾਈਐ, ਹੋਰ ਥੈ ਸੁਖ ਨਾ ਪਾਲ। ਗੁਰਸਿੱਖਾਂ ਵੱਲੋਂ ਪ੍ਰਸ਼ਨ ਸੀ, ਬਈ ਸਾਨੂੰ ਸਦੈਵੀ ਸੁੱਖ ਕਿੱਥੋਂ ਮਿਲ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਗੁਰ ਸੇਵਾ ਤੇ ਸੁੱਖ ਪਾਈਐ। ਗੁਰੂ ਦੀ ਸੇਵਾ ਕਰਕੇ ਹੀ ਸਦੈਵੀ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਉਂ? ਬਾਣੀ ਵਿੱਚ ਲਿਖਿਆ ਹੈ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਇਹ ਵੀ ਹਜ਼ੂਰ ਦੇ ਬਚਨ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਗੁਰੂ ਦੀ ਸੇਵਾ ਕਰਕੇ ਹੀ ਸਦੈਵੀ ਸੁਖ ਲੋਕ ਤੇ ਪਰਲੋਕ ਦਾ ਪ੍ਰਾਪਤ ਕੀਤਾ ਜਾ ਸਕਦਾ ਹੈ। ਹੋਰ ਥੈ ਸੁਖ ਨਾ ਭਾਲ। ਐ ਦੁਨੀਆਂ ਦੇ ਲੋਕੋ, ਹੋਰ ਥਾਂ ਤੇ ਕਿਧਰੇ ਵੀ ਸੁਖ ਨਾ ਭਾਲਦੇ ਫਿਰੋ। ਸੁਖ ਤਾਂ ਗੁਰੂ ਦੀ ਸੇਵਾ ਕਰਕੇ ਹੀ ਮਿਲਦਾ ਹੈ। ਗੁਰ ਕੈ ਸ਼ਬਦ ਮਨ ਭੇਦੀ ਐ, ਸਦਾ ਵਸੈ ਹਰ ਨਾਲ। ਜਿੱਥੇ ਗੁਰੂ ਦੀ ਸੇਵਾ ਕਰਨੀ ਹੈ, ਉੱਥੇ ਨਾਲ ਨਾਲ ਗੁਰ ਕੈ ਸ਼ਬਦ ਮਨ ਭੇਦੀ ਐ। ਗੁਰੂ ਕੇ ਸ਼ਬਦ ਉਪਦੇਸ਼ ਨਾਲ, ਗੁਰੂ ਦੇ ਬਖਸ਼ੇ ਨਾਮ ਦੀ ਸ਼ਬਦ ਦੀ ਕਮਾਈ ਕਰਕੇ ਮਨ ਭੇਦੀ ਹੈ। ਆਪਣੇ ਮਨ ਨੂੰ ਵਿੰਨ ਲੈਣਾ ਚਾਹੀਦਾ ਹੈ, ਕਿਉਂਕਿ ਸਾਡਾ ਮਨ ਬਹੁਤ ਕਠੋਰ ਹੈ। ਜਿਵੇਂ ਹੀਰੇ ਦੀ ਕਣੀ ਹੀਰੇ ਨੂੰ ਵਿੰਨ ਸਕਦੀ ਹੈ, ਇਸੇ ਤਰ੍ਹਾਂ ਗੁਰੂ ਕਾ ਸ਼ਬਦ ਹੀ ਸਾਡੇ ਮਨ ਨੂੰ ਵਿੰਨ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹਨ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸੁਆਓ। ਗੁਰੂ ਕਾ ਸ਼ਬਦ ਵੀ ਰਤਨ ਹੈ, ਇਹਨੂੰ ਆਪਣੇ ਹਿਰਦੇ ਵਿੱਚ ਇਹਨੂੰ ਜੜ ਦਿਓ, ਤਾਂ ਕਿ ਤੁਹਾਡਾ ਹਿਰਦਾ ਸ਼ੁੱਧ ਹੋ ਸਕੇ। ਗੁਰ ਕੈ ਸ਼ਬਦ ਮਨ ਭੇਦੀ ਹੈ। ਹਜ਼ੂਰ ਕਹਿੰਦੇ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਆਪਣੇ ਮਨ ਨੂੰ ਵਿੰਨ ਦੇਣਾ ਚਾਹੀਦਾ ਹੈ। ਸਦਾ ਵਸੈ ਹਰ ਨਾਲ, ਫਿਰ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਨਾਲ ਹੀ ਵਸ ਰਿਹਾ ਹੈ, ਇਉਂ ਪ੍ਰਤੀਤ ਹੋਣ ਲੱਗ ਜਾਂਦਾ ਹੈ। ਸਦਾ ਅੰਗ ਸੰਗੇ ਅਭੰਗੰ ਬਹਿਪੂਤੇ, ਜਹਿ ਜਹਿ ਮਨ ਤੂੰ ਧਾਮਦਾ, ਤੈ ਤੈ ਹਰ ਜੀਉ ਤੇਰੇ ਨਾਲੇ। ਜਦੋਂ ਗੁਰੂ ਕੇ ਸ਼ਬਦ ਰਾਹੀਂ ਮਨ ਵਿੰਨਿਆ ਜਾਂਦਾ ਹੈ, ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦਾ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਉਹ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਵਸ ਰਿਹਾ ਹੈ। ਨਾਨਕ ਨਾਮ ਤਿਨਾ ਕਉ ਮਿਲੈ, ਜਿਨ ਹਰ ਵੇਖੈ ਨਦਰ ਨਿਹਾਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਅਸਲੀ ਜਿਹੜਾ ਨਾਮ ਹੈ ਉਹਨਾਂ ਨੂੰ ਹੀ ਮਿਲਦਾ ਹੈ। ਜਿਨ ਹਰ ਵੇਖੈ ਨਦਰ ਨਿਹਾਲ, ਜਿਨ੍ਹਾਂ ਵੱਲ ਮੇਰਾ ਵਾਹਿਗੁਰੂ ਮਿਹਰ ਦੀ ਨਿਗਾਹ ਦੇ ਨਾਲ ਤੱਕਦਾ ਹੈ। ਨਿਹਾਲ ਹੁੰਦਾ ਵੇਖਣਾ, ਨਜ਼ਰ ਹੁੰਦਾ ਦ੍ਰਿਸ਼ਟੀ। ਜਿਨ੍ਹਾਂ ਵੱਲ ਵਾਹਿਗੁਰੂ ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਉਹਨਾਂ ਨੂੰ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲਦਾ ਹੈ। ਮਹੱਲਾ ਤੀਜਾ, ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚੈ ਖਾਏ। ਹੁਣ ਦੂਜੇ ਸ਼ਲੋਕ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਿਫਤ ਸਲਾਹ ਦੀ ਮਹਿਮਾ ਕਰਦੇ ਹਨ। ਸਿਫਤ ਖਜ਼ਾਨਾ ਬਖਸ਼ ਹੈ, ਗੁਰਮੁਖੋ ਵਾਹਿਗੁਰੂ ਦੀ ਸਿਫਤ ਦਾ ਖਜ਼ਾਨਾ, ਕੀਰਤਨ ਭਗਤੀ ਦਾ ਭੰਡਾਰ, ਇਹ ਵੀ ਇੱਕ ਬਖਸ਼ਿਸ਼ ਹੀ ਹੈ। ਜਿਸਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸਨੂੰ ਅਕਾਲ ਪੁਰਖ ਵਾਹਿਗੁਰੂ ਸਿਫਤ ਸਲਾਹ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ। ਸਿਫਤ ਖਜ਼ਾਨਾ ਬਖਸ਼ ਹੈ। ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਦੀ ਕੀਰਤਨ ਭਗਤੀ ਦਾ ਖਜ਼ਾਨਾ ਵਾਹਿਗੁਰੂ ਦੀ ਬਖਸ਼ਿਸ਼ ਹੈ। ਜਿਸ ਬਖਸ਼ੈ ਸੋ ਖਰਚੈ ਖਾਏ, ਜਿਸਨੂੰ ਅਕਾਲ ਪੁਰਖ ਵਾਹਿਗੁਰੂ ਬਖਸ਼ਦਾ ਹੈ, ਉਹੀ ਉਹਨੂੰ ਖਰਚਦਾ ਹੈ ਤੇ ਖਾਂਦਾ ਹੈ। ਆਪ ਵੀ ਉਸਨੂੰ ਖਾਂਦਾ ਤੇ ਦੂਜਿਆਂ ਲਈ ਵੀ ਉਹ ਖਰਚਦਾ ਹੈ, ਭਾਵ ਆਪ ਵੀ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਦੂਸਰਿਆਂ ਤੋਂ ਵੀ ਕਰਵਾਉਂਦਾ ਹੈ। ਸਤਿਗੁਰ ਬਿਨ ਹੱਥ ਨਾ ਆਵੇ, ਸਭ ਥੱਕੇ ਕਰਮ ਕਮਾਏ। ਬਿਨਾਂ ਸਤਿਗੁਰੂ ਦੀ ਮਿਹਰ ਤੋਂ ਇਹ ਸਿਫਤ ਦਾ ਖਜ਼ਾਨਾ, ਕੀਰਤਨ ਭਗਤੀ ਦਾ ਭੰਡਾਰ ਕਿਸੇ ਦੇ ਹੱਥ ਵਿੱਚ ਨਹੀਂ ਆ ਸਕਦਾ। ਸਭ ਥੱਕੇ ਕਰਮ ਕਮਾਏ, ਜਿੰਨੇ ਵੀ ਲੋਕ ਨੇ ਉਹ ਕਰਮ ਕਾਂਡ ਦੇ ਅਨੁਸਾਰ ਯੱਗ ਯੋਗ ਆਦਿਕ ਕਰਮ ਕਰ ਕਰਕੇ ਹੰਭ ਗਏ ਨੇ, ਪਰ ਕਿਸੇ ਨੂੰ ਇਹ ਸਿਫਤ ਸਲਾਹ ਦਾ ਖਜ਼ਾਨਾ ਨਹੀਂ ਮਿਲ ਸਕਿਆ। ਨਾਨਕ ਮਨਮੁਖ ਜਗਤ ਧਨਹੀਣ ਹੈ, ਅੱਗੇ ਭੁੱਖਾ ਕੇ ਖਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨਮੁਖ ਜਗਤ ਹੈ, ਧਨਹੀਣ ਹੈ, ਉਹ ਨਾਮ ਰੂਪੀ ਧਨ ਤੋਂ ਸੱਖਣਾ ਹੈ, ਭਾਵ ਉਹ ਅਤੀ ਕੰਗਾਲ ਹੈ, ਅੱਗੇ ਭੁੱਖਾ ਕੇ ਖਾਏ। ਜਦੋਂ ਅੱਗੇ ਪ੍ਰਲੋਕ ਵਿੱਚ ਗਿਆ, ਉੱਥੇ ਜਾ ਕੇ ਇਹ ਭੁੱਖਾ ਜੀਵ ਕੀ ਖਾਵੇਗਾ, ਕਿਉਂਕਿ ਅੱਗੇ ਪ੍ਰਲੋਕ ਦੇ ਵਿੱਚ ਵਾਹਿਗੁਰੂ ਦਾ ਨਾਮ ਹੀ ਸਾਡਾ ਤੋਸਾ ਬਣ ਸਕਦਾ ਹੈ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿੱਥੇ ਹੋਰ ਕੋਈ ਵੀ ਵਸਤੂ ਨਾਲ ਨਹੀਂ ਹੁੰਦੀ, ਉੱਥੇ ਵਾਹਿਗੁਰੂ ਦੇ ਨਾਮ ਦਾ ਆਸਰਾ ਹੁੰਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਇਹ ਮਨਮੁਖ ਜਗਤ ਨਾਮ ਰੂਪੀ ਧਨ ਤੋਂ ਹੀਣਾ ਹੈ, ਇਸ ਲਈ ਜਦੋਂ ਅੱਗੇ ਪ੍ਰਲੋਕ ਵਿੱਚ ਗਿਆ, ਉੱਥੇ ਇਹ ਭੁੱਖਾ ਜੀਵ ਕੀ ਖਾਵੇਗਾ, ਨਾਮ ਤੋਂ ਬਿਨਾਂ ਹੋਰ ਉੱਥੇ ਕਿਸੇ ਵਸਤੂ ਦਾ ਵੀ ਆਧਾਰ ਨਹੀਂ ਮਿਲ ਸਕਦਾ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਸਭ ਤੇਰੀ ਤੂੰ ਸਭ ਸਦਾ, ਸਭ ਤੁਧ ਉਪਾਇਆ। ਹੇ ਵਾਹਿਗੁਰੂ ਜੀ, ਸਭ ਤੇਰੀ, ਸਾਰੀ ਸ੍ਰਿਸ਼ਟੀ ਤੇਰੀ ਹੈ, ਕੁਲ ਕਾਇਨਾਤ ਸਾਰੀ ਰਚਨਾ ਤੇਰੀ ਹੈ, ਤੂੰ ਸਭ ਸਦਾ, ਤੂੰ ਸਾਰਿਆਂ ਦਾ ਮਾਲਕ ਹੈ। ਸਭ ਤੁਧ ਉਪਾਇਆ, ਹੇ ਵਾਹਿਗੁਰੂ ਜੀ, ਸਾਰੇ ਸੰਸਾਰ ਨੂੰ ਤੁਸਾਂ ਹੀ ਪੈਦਾ ਕੀਤਾ ਹੈ। ਕੀਤਾ ਪਸਾਉ ਏਕੋ ਕੁਵਾਓ, ਤਿਸਤੇ ਹੋਏ ਲਖ ਦਰਿਆਓ, ਓਅੰਕਾਰ ਉਤਪਾਤੀ, ਕੀਆ ਦਿਨ ਸਭ ਰਾਤੀ, ਵਾਣ ਤ੍ਰੈਣ ਤ੍ਰੇ ਭਵਨ ਪਾਣੀ, ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਏ ਕੁਵਾਵੈ ਤੇ ਸਭ ਹੋਆ। ਤੁਸਾਂ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਸਭਨਾ ਵਿੱਚ ਤੂੰ ਵਰਤਦਾ, ਤੂੰ ਸਭ ਨੀਂ ਧਿਆਇਆ। ਹੇ ਵਾਹਿਗੁਰੂ, ਤੂੰ ਸਾਰੇ ਹੀ ਸੰਸਾਰ ਦੇ ਵਿੱਚ ਤੇ ਸਾਰੇ ਜੀਵਾਂ ਦੇ ਵਿੱਚ ਜ਼ਰੇ ਜ਼ਰੇ ਵਿੱਚ ਤੂੰ ਆਪ ਵਰਤ ਰਿਹਾ ਹੈ, ਤੂੰ ਸਭ ਨੀਂ ਧਿਆਇਆ ਤੇ ਤੈਨੂੰ ਸਾਰਿਆਂ ਨੇ ਹੀ ਧਿਆਇਆ ਹੈ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਪਰਗਾਸਾ। ਪਿੱਛੇ ਵੀ ਹਜ਼ੂਰ ਨੇ ਆਖਿਆ ਸੀ, ਸਭ ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਇਹ ਵੀ ਲਿਖਿਆ ਸੀ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਸ ਲਈ ਤੂੰ ਸਾਰਿਆਂ ਵਿੱਚ ਵਰਤ ਰਿਹਾ ਹੈ ਤੇ ਤੈਨੂੰ ਹੀ ਸਾਰਿਆਂ ਨੇ ਧਿਆਇਆ ਹੈ। ਤਿਸ ਦੀ ਤੂੰ ਭਗਤ ਥਾਈ ਪਾਏ ਜੋ ਤੁਧ ਮਨ ਪਾਇਆ। ਹੇ ਵਾਹਿਗੁਰੂ, ਉਸ ਦੀ ਕੀਤੀ ਹੋਈ ਭਗਤੀ ਨੂੰ ਤੂੰ ਥਾਂ ਪਾਉਣਾ ਹੈ, ਪ੍ਰਵਾਨ ਕਰ ਲੈਣਾ ਹੈ, ਜੋ ਤੁਧ ਮਨ ਪਾਇਆ, ਜੋ ਤੇਰੇ ਮਨ ਵਿੱਚ ਪਾ ਜਾਂਦਾ। ਉਸ ਮਹਾਂਪੁਰਖ ਦੀ ਭਗਤੀ ਕਬੂਲ ਕਰਦਾ ਹੈ ਜੋ ਤੇਰੇ ਮਨ ਨੂੰ ਪਾ ਜਾਂਦਾ ਹੈ। ਜੋ ਹਰ ਪ੍ਰਭ ਪਾਵੈ ਸੋ ਥੀਐ, ਸਭ ਕਰਨ ਤੇਰਾ ਕਰਾਇਆ। ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਸਭ ਕਰਨ ਤੇਰਾ ਕਰਾਇਆ। ਸਾਰੇ ਜੀਵ ਤੇਰਾ ਕਰਾਇਆ ਹੋਇਆ ਹੀ ਸਭ ਕੁਛ ਕਰ ਰਹੇ ਨੇ। ਤੇਰੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿੱਲ ਸਕਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਸਲਾਹਿਓ ਹਰ ਸਭਨਾ ਤੇ ਵੱਡਾ, ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ, ਗੁਰਮੁਖੋ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੋ ਤੇ ਸਲਾਹੁੰਦੇ ਰਹੋ, ਸਭਨਾ ਤੇ ਵੱਡਾ, ਜੋ ਸਾਰਿਆਂ ਤੋਂ ਹੀ ਵੱਡਾ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਤੋਂ ਵੱਡਾ ਹੋਰ ਕੋਈ ਨਹੀਂ। ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹੋ ਤੇ ਸਲਾਹੁੰਦੇ ਰਹੋ, ਜੋ ਸਾਰਿਆਂ ਤੋਂ ਵੱਡਾ ਹੈ ਅਤੇ ਨਾਲ ਹੀ ਜੋ ਸੰਤ ਜਨਾਂ ਕੀ ਪੈਜ ਰੱਖਦਾ ਆਇਆ। ਜੋ ਆਦਿ ਜੁਗਾਦ ਤੋਂ ਸੰਤ ਜਨਾਂ ਦੀ, ਮਹਾਂਪੁਰਖਾਂ ਦੀ, ਸੰਤਾਂ ਭਗਤਾਂ ਦੀ ਪੈਜ ਪ੍ਰਤੱਗਿਆ ਅਤੇ ਇੱਜ਼ਤ ਅਤੇ ਵਡਿਆਈ ਰੱਖਦਾ ਆਇਆ ਹੈ। ਜਦੋਂ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਸ਼ੰਦ ਪੜ੍ਹਦੇ ਹਾਂ, ਜੋ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਪੜ੍ਹੇ ਜਾਂਦੇ ਹਨ, ਉਹਨਾਂ ਦੇ ਵਿੱਚ ਵੀ ਅਖੀਰਲੇ ਸ਼ੰਤ ਵਿੱਚ ਸਤਿਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਹੈ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਉਹ ਵਾਹਿਗੁਰੂ ਜੋ ਆਦਿ ਜੁਗਾ ਤੋਂ ਸੰਤਾਂ ਭਗਤਾਂ ਦੀ ਪੈਜ ਰੱਖਦਾ ਆਇਆ ਹੈ, ਉਹਨੂੰ ਪਾਈ ਸਲਾਹੋ। ਸਲੋਕ ਮਹੱਲਾ ਤੀਜਾ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ। ਹੁਣ ਅੱਗੇ ਦੂਸਰਾ ਸਲੋਕ ਆਰੰਭ ਹੋ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸਲੀ ਜਿਹੜਾ ਗਿਆਨੀ ਹੈ, ਸਫਲ ਗਿਆਨੀ ਹੈ, ਉਹਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸਲੀ ਗਿਆਨੀ ਉਹ ਹੈ, ਆਪ ਵਿਚਾਰੇ ਸੋ ਗਿਆਨੀ ਹੋਈ। ਜਿਹੜਾ ਆਪਣੇ ਆਪੇ ਦੀ ਵਿਚਾਰ ਕਰ ਲੈਂਦਾ ਉਹ ਗਿਆਨਵਾਨ ਹੋ ਸਕਦਾ, ਅਥਵਾ ਆਪ ਕਥਾ ਆਪ ਸੁਣਨਾ ਹਾਰ। ਜਿਹੜਾ ਆਪ ਕਥਾ ਕਰਦਾ ਵੀ ਹੈ ਤੇ ਨਾਲ ਨਾਲ ਸੁਣਦਾ ਵੀ ਹੈ, ਉਹ ਗਿਆਨੀ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਹਿ ਬਖਾਨ। ਜਿਹੜਾ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੈ, ਉਹ ਅਸਲੀ ਸਫਲ ਗਿਆਨੀ ਹੈ। ਲੋ ਹਜ਼ੂਰ ਕਹਿੰਦੇ ਨੇ, ਨਾਨਕ ਗਿਆਨੀ ਜਗ ਜੀਤਾ। ਉਸ ਗਿਆਨਵਾਨ ਪੁਰਸ਼ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ। ਉਹ ਕਿਵੇਂ? ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਮਨ ਜੀਤੈ ਜਗ ਜੀਤ। ਜਿਸਨੇ ਮਨ ਨੂੰ ਜਿੱਤ ਲਿਆ, ਉਹਨੇ ਸੰਸਾਰੇ ਸੰਸਾਰ ਨੂੰ ਜਿੱਤ ਲਿਆ। ਇਸ ਲਈ ਉਸ ਗਿਆਨਵਾਨ ਪੁਰਖ ਨੇ ਆਪਣੇ ਮਨ ਨੂੰ ਜਿੱਤ ਲਿਆ, ਇਸ ਲਈ ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ। ਜਗ ਜੀਤਾ ਸਭ ਕੋਈ। ਤੇ ਜਦੋਂ ਆਮ ਲੋਕਾਂ ਵੱਲ ਨਿਗਾਹ ਮਾਰ ਕੇ ਵੇਖਦੇ ਹਾਂ ਤਾਂ ਹਜ਼ੂਰ ਕਹਿੰਦੇ ਨੇ, ਹਰ ਕਿਸੇ ਨੂੰ ਜਗਤ ਨੇ ਜਿੱਤਿਆ ਹੋਇਆ, ਭਾਵ ਸਾਰੇ ਲੋਕ, ਸਾਰੇ ਪੁਰਸ਼, ਸਾਰੇ ਮਾਈ ਭਾਈ, ਸੰਸਾਰ ਦੇ ਮੋਹ ਦੇ ਵਿੱਚ ਫਸੇ ਹੋਏ ਨੇ। ਇਸ ਲਈ ਗਿਆਨਵਾਨ ਪੁਰਸ਼ ਨੇ ਸੰਸਾਰ ਨੂੰ ਜਿੱਤਿਆ ਹੈ ਤੇ ਉਂਝ ਸਾਰਿਆਂ ਨੂੰ ਸੰਸਾਰ ਨੇ ਜਿੱਤਿਆ ਹੈ। ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ। ਗਿਆਨਵਾਨ ਪੁਰਸ਼ ਨੂੰ ਇਸ ਗੱਲ ਤੇ ਭਰੋਸਾ ਹੁੰਦਾ ਹੈ ਵੀ ਨਾਮ ਦੁਆਰਾ ਹੀ ਸਾਰੇ ਕਾਰਜਾਂ ਦੀ ਸਿੱਧੀ ਹੁੰਦੀ ਹੈ ਤੇ ਨਾਲ ਉਸ ਨੂੰ ਇਸ ਗੱਲ ਦਾ ਵੀ ਪਤਾ ਲੱਗ ਜਾਂਦਾ ਸਹਿਜੇ ਹੋਏ ਸੋ ਹੋਏ। ਉਸ ਵਾਹਿਗੁਰੂ ਦੇ ਭਾਣੇ ਵਿੱਚ ਸੁਤੇ ਸਿੱਧ ਹੀ ਜੋ ਹੋਣਾ ਹੈ ਉਹ ਹੋ ਰਿਹਾ ਹੈ ਤੇ ਪਿੱਛੇ ਵੀ ਹੋਇਆ ਸੀ ਅੱਗੇ ਲਈ ਵੀ ਹੋਵੇਗਾ। ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਏ। ਉਸ ਅਮਲੀ ਗਿਆਨ ਵਾਲੇ ਮਹਾਂਪੁਰਖ ਦੀ ਅਵਸਥਾ ਇਹ ਹੁੰਦੀ ਹੈ ਗੁਰਮਤ ਮਤ ਅਚਲ ਹੈ। ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹਦੀ ਮਤ ਬੁੱਧੀ ਆਰਣ ਵਾਂਗੂ ਪਹਾੜ ਵਾਂਗੂ ਅਚਲ ਹੋ ਜਾਂਦੀ ਹੈ। ਚਲਾਏ ਨਾ ਸਕੈ ਕੋਈ, ਫਿਰ ਕੋਈ ਹੋਰ ਦੁਆਂਦਵਾਦੀ ਭੇਦਵਾਦੀ ਉਹਨਾਂ ਦੀ ਉਸ ਅਚਲ ਮਤ ਨੂੰ ਕੋਈ ਡੁਲਾ ਨਹੀਂ ਸਕਦਾ। ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦਾ ਖਸਮਾਨਾ ਕਰਦਾ, ਆਪਣੇ ਭਗਤਾਂ ਦਾ ਪੱਖ ਵੀ ਕਰਦਾ। ਕਾਰਜ ਸੁਹਾਵਾ ਹੋਏ ਤੇ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਉਹਨਾਂ ਗੁਰਮੁਖਾਂ ਦਾ ਹਰ ਕਾਰਜ ਹੀ ਸੁਹਾਵਣਾ ਹੋ ਜਾਂਦਾ ਹੈ। ਮਨਮੁਖ ਮੂਲੋਂ ਭੁਲਾਏ ਹਨ ਵਿੱਚ ਲੱਭ ਲੋਭ ਅਹੰਕਾਰ। ਜਿਹੜੇ ਮਨਮੁਖ ਲੋਕ ਨੇ ਜਿਨ੍ਹਾਂ ਦੇ ਮਨ ਵਿੱਚ ਲੱਭ ਲੋਭ ਤੇ ਹੰਕਾਰ ਹੁੰਦਾ ਉਹਨਾਂ ਨੂੰ ਵਾਹਿਗੁਰੂ ਨੇ ਮੂਲੋਂ ਮੁੱਢ ਤੋਂ ਹੀ ਭੁਲਾ ਦਿੱਤਾ ਹੈ। ਉਹ ਸ਼ੁਰੂ ਤੋਂ ਹੀ ਗਲਤ ਪਾਸੇ ਤੁਰ ਪਏ ਹਨ। ਝਗੜਾ ਕਰਦਿਆਂ ਅੰਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ। ਤੇ ਉਹਨਾਂ ਦਾ ਕੰਮ ਕੀ ਹੈ, ਦਿਨ ਰਾਤ ਝਗੜਾ ਹੀ ਕਰਦੇ ਰਹਿੰਦੇ ਹਨ, ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਦੇ ਹਨ। ਝਗੜਾ ਕਰਦਿਆਂ ਹੋਇਆਂ ਹੀ ਦਿਨ ਰਾਤ ਉਹਨਾਂ ਦਾ ਗੁਜ਼ਰਦਾ ਹੈ। ਸ਼ਬਦ ਨਾ ਕਰੈ ਵਿਚਾਰ ਤੇ ਗੁਰੂ ਕੇ ਸ਼ਬਦ ਰਾਹੀਂ ਤਤ ਮਿਥਿਆ ਦੀ ਵਿਚਾਰ ਨਹੀਂ ਕਰ ਸਕਦੇ। ਸੁਧ ਮਦ ਕਰਤਾ ਹਿਰ ਲਈ ਬੋਲਣ ਸਭ ਵਿਕਾਰ। ਜਿਹੜੀ ਸ਼ੁੱਧ ਬੁੱਧੀ ਸੀ, ਭਾਵ ਪਵਿੱਤਰ ਮਤ ਸੀ, ਉਹ ਤੇ ਮਨ ਨੂੰ ਕਰਤਾ ਪੁਰਖ ਨੇ ਖੋਈ ਲਈ ਹੈ। ਬੋਲਣ ਸਭ ਵਿਕਾਰ ਤੇ ਜੋ ਵੀ ਕੁਛ ਬੋਲਦੇ ਨੇ ਸਾਰਾ ਬੇਕਾਰ ਹੀ ਬੋਲਦੇ ਨੇ, ਫਜ਼ੂਲ ਗੱਲਾਂ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਤੰਤ ਨਹੀਂ, ਕੋਈ ਸਿਧਾਂਤ ਨਹੀਂ, ਇਹੋ ਜਿਹੀਆਂ ਬੇਥਵੀਆਂ ਗੱਲਾਂ ਉਹ ਕਰਦੇ ਹਨ। ਦਿੱਤਾ ਕਿਤੇ ਨਾ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਲੋਕ ਕਿਸੇ ਦੇ ਦਿੱਤੇ ਉੱਤੇ ਉਹ ਕਦੇ ਵੀ ਸੰਤੋਖ ਨਹੀਂ ਧਾਰਨ ਕਰਦੇ, ਭਾਵ ਕਿਸੇ ਦੇ ਦਿੱਤੇ ਤੇ ਉਹਨਾਂ ਨੂੰ ਕਦੀ ਸਫ਼ਰ ਨਹੀਂ ਆਉਂਦਾ। ਕਿਉਂ? ਅੰਤਰ ਤ੍ਰਿਸ਼ਨਾ ਬਹੁਤ, ਉਹਨਾਂ ਦੇ ਅੰਦਰ ਤ੍ਰਿਸ਼ਨਾ ਬਹੁਤ ਜ਼ਿਆਦਾ ਹੁੰਦੀ ਹੈ। ਸਹਿਸ ਕਟੇ ਲੱਖ ਕੋ ਉੱਠਤਾਵੇ ਤ੍ਰਿਪਤ ਨ ਆਵੇ ਮਾਇਆ ਪਛੈ ਪਾਵੇ। ਇਸ ਲਈ ਜਿੰਨਾ ਕੋਈ ਮਰਜ਼ੀ ਉਹਨਾਂ ਨੂੰ ਦੇ ਦੇਵੇ ਉਹਨਾਂ ਦਾ ਮਨ ਕਦੀ ਰੱਜਦਾ ਹੀ ਨਹੀਂ, ਕਿਉਂਕਿ ਅੰਦਰ ਤ੍ਰਿਸ਼ਨਾ ਬਹੁਤ ਹੀ ਹੈ। ਅਗਿਆਨ ਅੰਧਾਰ ਤੇ ਅਗਿਆਨ ਦੇ ਹਨੇਰੇ ਦੇ ਵਿੱਚ ਹੀ ਹਮੇਸ਼ਾ ਲਈ ਟੱਕਰਾਂ ਮਾਰਦੇ ਫਿਰਦੇ ਹਨ, ਠੋਕਰਾਂ ਖਾਂਦੇ ਫਿਰਦੇ ਹਨ। ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਭਲੇ ਜਿਨ੍ਹਾਂ ਮਾਇਆ ਮੋਹੇ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਐਸੇ ਮਨਮੁਖਾਂ ਨਾਲੋਂ ਤਾਂ ਟੁੱਟੀ ਹੀ ਚੰਗੀ ਹੈ, ਜਿਨ ਮਾਇਆ ਮੋਹੇ ਪਿਆਰ, ਜਿਨ੍ਹਾਂ ਦਾ ਮਾਇਆ ਦੇ ਮੋਹ ਦੇ ਵਿੱਚ ਹੀ ਪਿਆਰ ਲੱਗਿਆ ਹੋਇਆ ਹੈ, ਭਾਵ ਕੇਵਲ ਮਾਇਆ ਦੇ ਲਈ ਹੀ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਨੇ, ਇਹੋ ਜਿਹੇ ਮਨਮੁਖਾਂ ਨਾਲੋਂ ਤਾਂ ਟੁੱਟੀ ਹੀ ਚੰਗੀ ਹੈ। ਮਹੱਲਾ ਤੀਜਾ ਤੈਨ ਪਾਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਵੀ ਅਸੀਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਹਰ ਮਨੁੱਖ ਕਿਸੇ ਨਾ ਕਿਸੇ ਡਰ ਦੇ ਵਿੱਚ ਤੇ ਕਿਸੇ ਸੰਸੇ ਦੇ ਵਿੱਚ ਪਿਆ ਹੋਇਆ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਇਹ ਸੰਸਾ ਤੇ ਡਰ ਕਿਵੇਂ ਨਿਵਰਤ ਹੋ ਸਕਦਾ ਹੈ। ਤਾਂ ਹਜ਼ੂਰ ਫਰਮਾਉਂਦੇ ਹਨ ਵੀ ਇਹ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਜਾ ਕੇ, ਗੁਰੂ ਤੇ ਪਰਬ੍ਰਹਮ ਪਰਮੇਸ਼ਰ ਤੇ ਪੂਰਨ ਭਰੋਸਾ ਰੱਖ ਕੇ ਹੀ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਤਿੰਨ ਪਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ, ਜਿਨ੍ਹਾਂ ਦੇ ਸਿਰ ਉੱਤੇ ਸਤਿਗੁਰੂ ਮਹਾਰਾਜ ਦਾ ਹੱਥ ਹੁੰਦਾ ਹੈ ਤੇ ਜਿਨ੍ਹਾਂ ਦੇ ਸਿਰ ਉੱਤੇ ਕਰਤਾਰ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਆਪ ਖਲੋ ਜਾਂਦਾ ਹੈ, ਤਿੰਨ ਪਉ ਸੰਸਾ ਕਿਆ ਕਰੇ। ਫਿਰ ਉਹਨਾਂ ਗੁਰਮੁਖਾਂ ਨੂੰ ਡਰ ਤੇ ਸੰਸਾ ਵਹਿਮ ਭਰਮ ਕੀ ਕਰ ਸਕਦਾ, ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦਾ। ਤੁਰ ਤਿੰਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਧੁਰ ਤੋਂ ਹੀ, ਸ਼ੁਰੂ ਤੋਂ ਹੀ, ਆਦਿ ਕਾਲ ਤੋਂ ਹੀ ਉਹਨਾਂ ਮਹਾਂਪੁਰਖਾਂ ਦੀ ਪੈਜ ਵਡਿਆਈ, ਉਹਨਾਂ ਦੀ ਇੱਜ਼ਤ ਅਬਰੂ ਰੱਖਦਾ ਹੈ, ਆਪੇ ਰੱਖਣ ਹਾਰ, ਕਿਉਂਕਿ ਉਹ ਵਾਹਿਗੁਰੂ ਆਪ ਹੀ ਉਹਨਾਂ ਭਗਤਾਂ ਦੀ ਇੱਜ਼ਤ ਦਾ ਰਖਵਾਲਾ ਜੋ ਹੋਇਆ। ਇਸ ਲਈ ਜੋ ਜੋ ਵਾਹਿਗੁਰੂ ਦੇ ਪਿਆਰੇ ਉਹਦੀ ਸ਼ਰਨ ਵਿੱਚ ਚਲੇ ਜਾਂਦੇ ਹਨ, ਉਹਨਾਂ ਦੀ ਪੈਜ, ਉਹਨਾਂ ਦੀ ਵਡਿਆਈ, ਉਹਨਾਂ ਦੀ ਪ੍ਰਤਿਗਿਆ ਔਰ ਉਹਨਾਂ ਦੀ ਇੱਜ਼ਤ ਵਾਹਿਗੁਰੂ ਆਪ ਰੱਖਦਾ ਹੈ। ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ, ਉਹਨਾਂ ਗੁਰਮੁਖਾਂ ਨੇ, ਪ੍ਰੀਤਮ ਦਾ ਅਰਥ ਹੈ ਪਰਮੇਸ਼ਰ, ਉਸ ਪਿਆਰੇ ਪ੍ਰਭੂ ਦੇ ਨਾਲ ਮਿਲ ਕੇ ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ। ਸੱਚਾ ਸ਼ਬਦ ਵਿਚਾਰ ਤੇ ਵਾਹਿਗੁਰੂ ਨਾਲ ਮਿਲਾਪ ਕਿਵੇਂ ਹੋਇਆ? ਸੱਚੇ ਸ਼ਬਦ ਰਾਹੀਂ ਉਹਨਾਂ ਨੇ ਵਿਚਾਰ ਕੀਤੀ, ਸੱਚੇ ਸ਼ਬਦ ਦੀ ਵਿਚਾਰ ਕਰਕੇ ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਸੋਝੀ ਪ੍ਰਾਪਤ ਹੋ ਗਈ। ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣ ਹਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਨੇ ਸੁਖਦਾਤੇ ਵਾਹਿਗੁਰੂ ਨੂੰ ਸੇਵਿਆ ਆਪੇ ਪਰਖਣ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਖੋਟਿਆਂ ਤੇ ਖਰਿਆਂ ਨੂੰ ਪਰਖਣ ਵਾਲਾ, ਇਸ ਲਈ ਉਸ ਸੁਖਦਾਤਾ ਵਾਹਿਗੁਰੂ ਨੂੰ ਗੁਰਮੁਖਾਂ ਨੇ ਸੇਵਿਆ ਜਿਨ੍ਹਾਂ ਦੀ ਭਾਵਨਾ ਸ਼ੁੱਧ ਹੁੰਦੀ ਹੈ ਤੇ ਉਹਨਾਂ ਨੂੰ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ, ਤੇ ਜਿਨ ਮਨ ਹੋਰ ਮੁਖ ਹੋਰ ਜਿਨ੍ਹਾਂ ਦੀ ਭਾਵਨਾ ਅੰਦਰੋਂ ਸ਼ੁੱਧ ਨਹੀਂ ਤੇ ਫਿਰ ਉਹਨਾਂ ਨੂੰ ਵਾਹਿਗੁਰੂ ਪਰੇ ਸੁੱਟ ਦਿੰਦਾ ਹੈ। ਪੌੜੀ, ਧੰਨ ਗੁਰੂ ਰਾਮਦਾਸ ਮਹਾਰਾਜ ਪੌੜੀ ਅੰਦਰ ਉਪਦੇਸ਼ ਦਿੰਦੇ ਹਨ, ਜੀਵ ਜੰਤ ਸਭ ਤੇਰੇ ਆ ਤੂੰ ਸਭਨਾ ਰਾਸ। ਹੇ ਵਾਹਿਗੁਰੂ, ਜਿਤਨੇ ਵੀ ਜੀਵ ਜੰਤ ਨੇ, ਜੀਵ ਜੰਤ ਕਹਿ ਤੋਂ ਤਕਰੀਬਨ ਸਾਰੇ ਸੰਸਾਰ ਦੇ ਜੀਵ, ਪਸ਼ੂ ਪੰਛੀ ਮਨੁੱਖ ਸਾਰੇ ਹੀ ਆ ਜਾਂਦੇ ਨੇ। ਜੀਵ ਜੰਤ ਸਭ ਤੇਰੇ ਆ, ਜਿਤਨੇ ਵੀ ਜੀਵ ਜੰਤ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੂੰ ਸਭਨਾ ਰਾਸ ਤੇ ਤੂੰ ਸਾਰਿਆਂ ਨੂੰ ਇਸ ਸਵਾਸਾਂ ਦੀ ਪੂੰਜੀ ਦਿੱਤੀ ਹੈ, ਜਿਸ ਨੂੰ ਦੇਹੇ ਤੇ ਸਭ ਕੁਛ ਮਿਲੇ, ਹੋਰ ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ। ਹੇ ਵਾਹਿਗੁਰੂ ਜੀ, ਜਿਸ ਨੂੰ ਤੂੰ ਕੁਛ ਦੇਣਾ ਚਾਹੇ ਉਸ ਨੂੰ ਸਭ ਕੁਛ ਹੀ ਮਿਲ ਜਾਂਦਾ ਹੈ, ਜਿਸ ਨੂੰ ਤੂੰ ਦੇਣਾ ਚਾਹੇ ਉਸ ਨੂੰ ਸਭ ਕੁਛ ਮਿਲ ਜਾਂਦਾ ਹੈ, ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ, ਕਿਉਂਕਿ ਕੋਈ ਹੋਰ ਭਾਨੀ ਮਾਰਨ ਵਾਲਾ ਸ਼ਰੀਕ ਤੇਰੇ ਪਾਸ ਦੂਸਰਾ ਨਹੀਂ ਹੈ। ਜੇ ਤਾਂ ਕੋਈ ਹੋਰ ਸ਼ਰੀਕ ਤੇਰੇ ਪਾਸ ਹੋਵੇ, ਬਣਦੇ ਕੰਮ ਦੇ ਵਿੱਚ ਕੋਈ ਨਾ ਕੋਈ ਭਾਨੀ ਮਾਰ ਦੇਵੇ, ਫਿਰ ਤੇ ਵੱਖਰੀ ਗੱਲ ਹੈ, ਤੇਰਾ ਕੋਈ ਸ਼ਰੀਕ ਤੇਰੇ ਪਾਸ ਹੋਰ ਹੈ ਹੀ ਨਹੀਂ। ਇਸੇ ਲਈ ਜਿਸਨੂੰ ਤੂੰ ਕੁਛ ਦੇਣਾ ਚਾਹੇ ਉਸਨੂੰ ਸਭ ਕੁਛ ਮਿਲ ਜਾਂਦਾ ਹੈ। ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ। ਹੇ ਵਾਹਿਗੁਰੂ, ਸਾਰੇ ਜੀਵਾਂ ਦਾ ਦਾਤਾ ਇੱਕੋ ਤੂੰ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ ਹਰ ਪਹਿ ਅਰਦਾਸ। ਤੇ ਅਸੀਂ ਵਾਹਿਗੁਰੂ ਦੇ ਪਾਸ ਹੀ ਅਰਦਾਸ ਬੇਨਤੀ ਕਰਦੇ ਹਾਂ, ਜਿਸ ਦੀ ਤੁਦ ਭਾਵ ਹੈ ਤਿਸ ਦੀ ਤੂੰ ਮਨ ਲੈ ਹੈ, ਸੋ ਜਾਨ ਸਾ ਵਾਸ। ਹੇ ਵਾਹਿਗੁਰੂ, ਜਿਸ ਦੀ ਤੁਦ ਭਾਵ ਹੈ, ਜਿਸ ਦੀ ਭਗਤੀ ਭਾਵਨਾ, ਜਿਸ ਦੀ ਸੇਵਾ ਤੈਨੂੰ ਮਨਜ਼ੂਰ ਹੋ ਜਾਂਦੀ ਹੈ, ਤਿਸ ਦੀ ਤੂੰ ਮੰਨ ਲੈ ਹੈ, ਉਸ ਦੀ ਤੂੰ ਗੱਲ ਮੰਨ ਲੈਨਾ, ਜਿਸ ਦੀ ਕੀਤੀ ਸੇਵਾ ਭਗਤੀ ਤੈਨੂੰ ਪਾਜਾਂ ਦੀ ਉਹਦੀ ਤੂੰ ਗੱਲ ਮੰਨ ਲੈਂਦਾ, ਪ੍ਰਵਾਨ ਕਰ ਲੈਂਦਾ। ਸੋ ਜਨ ਸ਼ਾਬਾਸ ਉਸ ਜਨ ਮਹਾਂਪੁਰਖ ਨੂੰ ਤੇਰੀ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲਦੀ ਹੈ ਤੇ ਉਸ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ। ਹੇ ਵਾਹਿਗੁਰੂ, ਸਭ ਸੰਸਾਰ ਅੰਦਰ ਤੇਰਾ ਹੀ ਚੋਜ ਕੌਤਕ ਵਰਤਦਾ ਹੈ, ਸਾਰੇ ਸੰਸਾਰ ਵਿੱਚ ਤੇਰਾ ਹੀ ਇਹ ਖੇਲ ਵਰਤ ਰਿਹਾ ਹੈ। ਦੁੱਖ ਸੁੱਖ ਤੁਧ ਪਾਸ, ਇਸ ਲਈ ਅਸੀਂ ਆਪਣਾ ਦੁੱਖ ਵੀ ਤੇ ਸੁੱਖ ਤੇਰੇ ਪਾਸ ਹੀ ਨਿਵੇਦਨ ਕਰਦੇ ਹਾਂ ਤੇ ਤੂੰ ਆਪ ਹੀ ਸਾਨੂੰ ਦੁੱਖਾਂ ਤੋਂ ਬਚਾ ਸਕਦਾ ਤੇ ਸੁੱਖ ਬਖਸ਼ਿਸ਼ ਕਰ ਸਕਦਾ ਹੈ। ਸਲੋਕ ਮਹੱਲਾ ਤੀਜਾ। ਗੁਰਮੁਖ ਸੱਚੇ ਭਾਵਦੇ ਦਰ ਸੱਚੇ ਸੱਚਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਗੁਰਮੁਖਾਂ ਦੇ ਬਾਰੇ ਦੱਸੋ, ਗੁਰਮੁਖ ਕਿਹੋ ਜਿਹੇ ਹੁੰਦੇ ਨੇ? ਤਾਂ ਹਜ਼ੂਰ ਕਹਿੰਦੇ ਨੇ ਗੁਰਮੁਖ ਸੱਚੇ ਭਾਵਦੇ। ਅਸਲੀ ਗੁਰਮੁਖ ਉਹ ਨੇ ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਪਾ ਜਾਂਦੇ ਨੇ। ਦਰ ਸੱਚਾ ਸੱਚਿਆਰ, ਫਿਰ ਉਹ ਉਸ ਵਾਹਿਗੁਰੂ ਦੇ ਸੱਚੇ ਦਰ ਸੱਚਖੰਡ ਦਰਬਾਰ ਦੇ ਵਿੱਚ ਅਥਵਾ ਸੱਚੀ ਦਰਗਾਹ ਦੇ ਵਿੱਚ ਵੀ ਉਹ ਸੱਚਿਆਰ ਸਦਵਾਉਂਦੇ ਹਨ। ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਉਹਨਾਂ ਗੁਰਮੁਖ ਸੱਜਣਾਂ ਦੇ ਮਨ ਦੇ ਵਿੱਚ ਹਮੇਸ਼ਾ ਲਈ ਆਨੰਦ ਪ੍ਰਗਟ ਹੋ ਜਾਂਦਾ ਹੈ। ਕਿਉਂ? ਗੁਰ ਕਾ ਸ਼ਬਦ ਵਿਚਾਰ, ਉਹ ਗੁਰੂ ਕਾ ਸ਼ਬਦ ਵਿਚਾਰਦੇ ਨੇ, ਭਾਵ ਹਰ ਸਮੇਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ। ਕੋਈ ਵੀ ਕੰਮ ਕਰਨਾ ਹੈ ਉਹ ਗੁਰੂ ਸ਼ਬਦ ਤੋਂ ਸੇਧ ਲੈਂਦੇ ਨੇ। ਜੋ ਗੁਰੂ ਦਾ ਹੁਕਮ ਹੁੰਦਾ, ਜੋ ਗੁਰੂ ਦੀ ਆਗਿਆ ਹੁੰਦੀ ਹੈ, ਉਹੀ ਕੁਛ ਕਰਦੇ ਨੇ। ਇਸੇ ਲਈ ਉਹਨਾਂ ਨੂੰ ਹਮੇਸ਼ਾ ਲਈ ਆਨੰਦ ਬਣਿਆ ਰਹਿੰਦਾ ਹੈ। ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ। ਹਜ਼ੂਰ ਫਰਮਾਉਂਦੇ ਹਨ ਅੰਤਰ ਸ਼ਬਦ ਵਸਾਇਆ, ਉਹਨਾਂ ਗੁਰਮੁਖਾਂ ਨੇ ਆਪਣੇ ਮਨ ਵਿੱਚ ਗੁਰੂ ਸ਼ਬਦ ਨੂੰ ਵਸਾਇਆ ਹੈ। ਜਿਸ ਨੇ ਦੁੱਖ ਕੱਟਿਆ ਉਹਨਾਂ ਦਾ ਦੁੱਖ ਕੱਟ ਦਿੱਤਾ। ਕਿਉਂ? ਚਾਨਣ ਕੀਆ ਕਰਤਾਰ, ਉਸ ਕਰਤਾ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਹਿਰਦੇ ਵਿੱਚ ਦੈਵੀ ਗਿਆਨ ਦਾ ਚਾਨਣ ਕਰ ਦਿੱਤਾ। ਦੁੱਖ ਹਨੇਰੇ ਦੇ ਵਿੱਚ ਹੀ ਹੁੰਦਾ। ਅੰਧਕਾਰ ਸੋ ਕਬ ਹੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜਦੋਂ ਆਦਮੀ ਹਨੇਰੇ ਵਿੱਚ ਹੁੰਦਾ ਹੈ ਉਹਨੂੰ ਹਮੇਸ਼ਾ ਲਈ ਡਰ ਲੱਗਦਾ ਰਹਿੰਦਾ। ਚੋਰ ਉਚੱਕਿਆਂ ਦਾ ਵੀ ਡਰ, ਕੋਈ ਹੋਰ ਭੂਤਾਂ ਪ੍ਰੇਤਾਂ ਦਾ ਵੀ ਡਰ, ਕੀੜਿਆਂ ਮਕੌੜਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਪਰ ਜਦੋਂ ਚਾਨਣ ਹੋ ਜਾਂਦਾ ਹੈ ਤੇ ਫਿਰ ਚਾਨਣ ਦੇ ਵਿੱਚ ਸਾਰਾ ਦੁੱਖ ਵੀ ਕੱਟਿਆ ਜਾਂਦਾ। ਹਜ਼ੂਰ ਫਰਮਾਉਂਦੇ ਹਨ ਉਹਨਾਂ ਗੁਰਮੁਖਾਂ ਨੇ ਆਪਣੇ ਅੰਦਰ ਗੁਰੂ ਕੇ ਸ਼ਬਦ ਨੂੰ ਵਸਾਇਆ ਤੇ ਜਿਸਦਾ ਸਦਕਾ ਚਾਨਣ ਕੀਆ ਕਰਤਾਰ, ਤੇ ਵਾਹਿਗੁਰੂ ਨੇ ਉਹਨਾਂ ਦੇ ਹਿਰਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਉਸ ਪ੍ਰਕਾਸ਼ ਦੇ ਕਾਰਨ ਦੁੱਖ ਕੱਟਿਆ, ਉਹਨਾਂ ਦਾ ਅਗਿਆਨ ਦਾ ਮੋਹ ਮਾਇਆ ਦਾ ਦੁੱਖ ਕੱਟਿਆ ਗਿਆ ਹੈ।